सो अंतर सो बाहर अनंत, घट घट ब्याप रहा भगवंत, तारण माहे आकाश पयाल, सर्व लोग पूर्ण प्रतपाल। ये गुरमत का सिद्धांत है। लोग पुछते ने रब किथे है, पर सतगुरु कहते ने है किथे नहीं, वो सब थावां ते है। जमी तुही, जमा तुही, मकी तुही, मकान तुही, वो ते सब थावां ते वस रहा है। ऊण ना काई जाए, उस तो बिना खाली कोई भी जगह नहीं है।
नानक लद्दा तिन सवाओ जिन्ना सतगुर पेटिया।
लो हजूर कहते ने असली जीवन का आनंद किन्ना नू प्राप्त हुंदा है। नानक लद्दा तिन सवाओ, असली जीवन का सवाओ का अर्थ है स्वाद, असली जीवन का आनंद, असली जिंदगी का लुत्फ उन्ना नू ही लभिया है जिन्ना सतगुर पेटिया, जिन्हां नूं सच्चा सतगुरु मिल गया है। इहदा मतलब यह है जे किसी मनुख ने जीवन का असली आनंद असली स्वाद प्राप्त करना है तो फिर वह गुरु की शरण विच आ जावे, गुरु की दीखिया सिखिया नूं तारण कर लवे, गुरु नूं तान मन तन अर्पण कर देवे ते गुरु की आग्ञा मने, ते फिर उन्हों असली जीवन का आनंद असली जीवन का स्वाद प्राप्त हो सकता है।
महला पंजवा, दामने चमत्कार तिम वरतारा जग खै।
लो हुण सतगुरु के चरणा विच गुरसिखा ने बेनती की, महाराज दुनिया के विच पदार्थां दा माया का भी बड़ा जोर है, हुण खास करके इस कलयुग के विच माया दा ते पदार्थवाद दा बहुत जोर है। परमार्थ दी गल कोई विरला करदा है, पदार्थ दी गल हर मनुख दी जुबान ती है, पर साहिब सतगुरु सच्चे पातशाह सानू पावन पवित्र सिख्या बख्शिश कर दी हन। गुरमुखो दामनी चमत्कार, आ जो संसार दे विच माया दे दृश्य सानू दिखाई दे रहे ने, दामनी चमत्कार, दामनी का अर्थ है बिजली, जिहड़ी असमानी बिजली दे ये चमकारे वांग ने। दामनी चमत्कार ये असमानी बिजली दे लिशकारे वांग ने, त्यों वरतारा जग के, जिवें आकाश दे विच बिजली चमकदी है त्यों वरतारा जग के, इसे तरह जग विखे ये माया का वरतारा वरत रहा है। इहदा मतलब यह है जिहड़ी माया दी जिहड़ी शक्ति है एक वारी ते मनुख दीआं अखां नूं चुंधिया दिंदी है, जिवें असमानी बिजली जदों एक वारी चमकदी है ना ते अखां चुंधिया जांदीआं, इसे तरह माया दा वरतारा संसार दे विच वरत रहा है। जिस कोल यह माया आउंदी है ते हड़ दे पानी वांगू वधेरे आउंदी है ते फिर मनुख दीआं अखां चुंधिया जांदीआं ने। माया धारी अत अन्ना बोला, शब्द ना सुनी बहु रोलक चोला। पर सतगुरु कहिंदे ने जिहड़ा बिजली दा चमकारा बहुत ही देर नहीं हुंदा। माई माया शल त्रिण की अगन, मेघ की छाया गोबिंद भजन बिन हड़का जल। ये जिहड़ी माया है सतगुरु कहिंदे ने ये भी छल रूप है, ये भी एक धोखेबाज मित्र है। हजूर ने तीन उदाहरण दित्तियां हन, माई माया छल त्रिण की अगन, जिवें कखां दी अग बहुत ही देर नहीं बलदी, मेघ की छाया बदलां दी छां भी बहुता चिर नहीं टिकदी, ते हड़ दा पानी भी बहुत ही देर नहीं खलोंदा। ये तिन्नां ही चीजां इकदम आउंदियां ने ते अपना चमत्कार दिखा के आलोप हो जांदियां ने। यही सुभाव माया दा है। इत्थे सतगुरु ने बिजली दा दृष्टांत दित्ता, दामनी चमत्कार। जिवें बिजली दा चमत्कार हुंदा है, असमानी बिजली लिशकदी है, इसे तरह संसार दे विच ਮਾਇਆ ਦੀ ਚਮਕ ਦਮਕ ਹੈ, ਮਾਇਆ ਦਾ ਵਰਤਾਰਾ ਵਰਤ ਰਿਹਾ ਹੈ।
ਬਥ ਸੁਹਾਵੀ ਸਾਏ ਨਾਨਕ ਨਾਉ ਜਪਨ ਦੋ ਤਿਸ ਤਣੀ।
ਲੋ ਹਜ਼ੂਰ ਕਹਿੰਦੇ ਨੇ ਬਥ ਸੁਹਾਵੀ ਸਾਏ, ਅਸਲੀ ਵੀ ਸੁਹਾਵਣੀ ਵਸਤੂ ਉਹ ਹੈ। ਸੁਹਾਵਣੀ ਦਾ ਅਰਥ ਹੈ ਸੋਭਨੀਕ ਤੇ ਹਮੇਸ਼ਾ ਰਹਿਣ ਵਾਲੀ ਤੇ ਲੋਕ ਪ੍ਰਲੋਕ ਵਿੱਚ ਨਾਲ ਨਿਭਣ ਵਾਲੀ ਵਸਤੂ ਉਹ ਹੈ। ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਹ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਮਾਇਆ ਤੇ ਹੜ ਦੇ ਪਾਣੀ ਵਾਂਗੂ ਹੈ, ਆਈ ਤੇ ਚਲੀ ਗਈ। ਇਹ ਮਾਇਆ ਤੇ ਬਿਜਲੀ ਦਾ ਲਿਸ਼ਕਾਰਾ ਹੈ, ਇੱਕ ਵਾਰੀ ਚਮਕਦੀ ਹੈ ਤੇ ਫਿਰ ਹਨੇਰਾ ਅੱਖਾਂ ਮੂਹਰੇ ਆ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਇੱਕ ਇਹੋ ਜਿਹੀ ਵਸਤੂ ਵੀ ਹੈ ਜਿਹੜੀ ਬੜੀ ਸੁਹਾਵਣੀ ਵਸਤੂ ਹੈ, ਜਿਹੜੀ ਤੁਹਾਡੇ ਨਾਲ ਨਿਭਣ ਵਾਲੀ ਹੈ, ਉਹ ਹੈ ਵਾਹਿਗੁਰੂ ਦਾ ਨਾਮ। ਨਾਨਕ ਨਾਉ ਜਪੰਦੋ ਤਿਸ ਧਣੀ। ਜਿਹੜੇ ਗੁਰਸਿੱਖ ਮਾਈ ਭਾਈ ਉਸ ਧਣੀ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ, ਬਈ ਉਹ ਨਾਮ ਤੇ ਉਹ ਨਾਮ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹ ਹਮੇਸ਼ਾ ਲਈ ਤੁਹਾਡੇ ਨਾਲ ਨਿਭਦੇ ਹਨ।
ਪਾਉੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ।
ਲੋ ਹੁਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਜੀਵਨ ਸਫਲਤਾ ਦਾ ਵੀ ਕੋਈ ਉਪਦੇਸ਼ ਦਿਓ। ਲੋ ਹਜ਼ੂਰ ਕਹਿੰਦੇ ਨੇ ਸਿਮਰਤ ਸ਼ਾਸਤਰ ਸੋਧ ਸਭ। ਇਹ ਹਿੰਦੂ ਮਤ ਦੇ ਧਰਮ ਗ੍ਰੰਥ ਨੇ 27 ਸਿਮਰਤੀਆਂ ਤੇ ਸ਼ਾਸਤਰ ਖੱਟ ਸ਼ਾਸਤਰ ਜੋਤਿਸ਼ ਪਿੰਗਲ ਵਿਦਾਂਤ ਆਦਿਕ। ਅਸੀਂ ਇਹਨਾਂ ਸਾਰਿਆਂ ਨੂੰ ਸੋਧ ਕੇ ਵੇਖੀਏ ਕਿਨਾਂ ਕੀਮ ਨਾ ਜਾਣੀ, ਪਰ ਅਸਲੀ ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਜਾਣੀ। ਭਾਵ ਜਿਹੜੇ ਸਿਮਰਤੀਆਂ ਰਚਨ ਵਾਲੇ ਵਿਦਵਾਨ ਨੇ ਤੇ ਧਰਮ ਗ੍ਰੰਥਾਂ ਦੀ ਸਿਰਜਣਾ ਕਰਨ ਵਾਲੇ ਮਹਾਨ ਧਾਰਮਿਕ ਆਚਾਰੀਆਂ ਨੇ, ਅਸੀਂ ਇਹਨਾਂ ਧਰਮ ਗ੍ਰੰਥਾਂ ਨੂੰ ਸੋਧ ਕੇ ਕੋਖ ਕੇ ਵਿਚਾਰ ਕੇ ਪੜਤਾਲ ਕੇ ਦੇਖ ਲਿਆ ਹੈ, ਪਰ ਇਹਨਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਹੀ ਪਾ ਛੱਡਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਇਹਨਾਂ ਵਿੱਚ ਨਾਮ ਦੀ ਗੱਲ ਨਹੀਂ ਹੈ। ਅਸੀਂ ਦੇ ਸਿਮਰਤੀਆਂ ਸ਼ਾਸਤਰਾਂ ਨੂੰ ਸੋਧ ਕੇ ਦੇਖ ਲਿਆ, ਪਰ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਜਾਣਿਆ ਹੀ ਨਹੀਂ ਹੈ।
ਜੋ ਜਨ ਪੇਟੈ ਸਾ ਸੰਗ ਸੋ ਹਰ ਰੰਗ ਮਾਣੀ।
ਲੋ ਅਸਲੀ ਗੱਲ ਇਹ ਹੈ, ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਗੱਲ ਨਹੀਂ ਬਣਦੀ। ਜੋ ਜਨ ਪੇਟੈ ਸਾਧ ਸੰਗ, ਜੋ ਜਨ ਗੁਰਸਿੱਖ ਮਾਈ ਭਾਈ ਸਾਧ ਸੰਗਤ ਦੇ ਵਿੱਚ ਆ ਕੇ ਮਿਲਦਾ ਹੈ, ਭਾਵ ਗੁਰੂ ਦੀ ਨਿੱਘੀ ਗੋਦ ਵਿੱਚ ਸਤਸੰਗਤ ਵਿੱਚ ਆ ਕੇ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ, ਸੋ ਹਰ ਰੰਗ ਮਾਣੀ। ਉਹ ਅਸਲੀ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣ ਸਕਦਾ ਹੈ। ਭਾਵ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ, ਸਤਿਗੁਰੂ ਦਰਗਾਹੀ ਵਿਚੋਲੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਹਜ਼ੂਰ ਕਹਿੰਦੇ ਨੇ ਜੋ ਜਾਨ ਗੁਰਮੁਖ ਪਿਆਰਾ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲੈਂਦਾ, ਸੋ ਹਰ ਰੰਗ ਮਾਣੀ ਉਹਨੂੰ ਪਰਮੇਸ਼ਰ ਮਿਲ ਜਾਂਦਾ ਹੈ, ਉਸ ਵਾਹਿਗੁਰੂ ਦੇ ਮਿਲਾਪ ਦੇ ਆਨੰਦ ਨੂੰ ਮਾਣਦਾ ਹੈ।
ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ।
ਲੋ ਹਜ਼ੂਰ ਕਹਿੰਦੇ ਨੇ ਭਾਈ ਜੋ ਸਤਨਾਮ ਵਾਹਿਗੁਰੂ ਹੈ, ਅਥਵਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਇਹ ਜੋ ਸਮੂਹ ਨਾਵਾਂ ਦੇ ਨਾਲ ਸਜਿਆ ਹੋਇਆ ਗੁਲਦਸਤਾ ਮੂਲ ਮੰਤਰ ਹੈ, ਇਹ ਰਤਨਾ ਖਾਣੀ, ਇਹ ਭਾਈ ਰਤਨਾ ਦਾ ਖਜ਼ਾਨਾ ਹੈ, ਇਹ ਹੀਰੇ ਮੋਤੀਆਂ ਦਾ ਖਜ਼ਾਨਾ ਹੈ। ਤੁਸੀਂ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਮੂਲ ਮੰਤਰ ਦਾ ਜਾਪ ਤੇ ਅਭਿਆਸ ਕਰੋ, ਇਹ ਰਤਨਾ ਦੀ ਖਾਣ ਹੈ, ਭਾਵ ਇਹ ਬੜਾ ਅਮੋਲਕ ਖਜ਼ਾਨਾ ਹੈ। ਤੁਸੀਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਅਭਿਆਸ ਸਿਮਰਨ ਕਰਕੇ ਜੋ ਵੀ ਲੈਣਾ ਚਾਹੋ ਉਹ ਮਿਲ ਸਕਦਾ ਹੈ।
ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖੋ ਮਸਤਕ ਹੋਵੇ ਲਿਖਿਆ, ਜਿਹਦੇ ਮੱਥੇ ਉੱਤੇ ਕੋਈ ਸ਼ੁਭ ਭਾਗ ਸ਼ੁਭ ਕਰਮ ਲਿਖਿਆ ਹੋਵੇ ਹਰ ਸਿਮਰ ਪ੍ਰਾਣੀ, ਉਹੀ ਪ੍ਰਾਣੀ ਵਾਹਿਗੁਰੂ ਦਾ ਸਿਮਰਨ ਕਰਦਾ। ਕਿਉਂਕਿ ਪਹਿਲੀ ਗੱਲ ਤਾਂ ਸਤਿਗੁਰੂ ਨੇ ਲਿਖੀ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਉ, ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ। ਫਿਰ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ, ਗੁਰੂ ਦਾ ਦੀਦਾਰ ਵੀ ਪੂਰੇ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਤੇ ਜਿਹੜਾ ਪਾਈ ਵੱਡਿਆਂ ਭਾਗਾਂ ਵਾਲਾ ਸਤਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੇ ਚਰਨ ਫੜ ਲੈਂਦਾ ਹੈ, ਫਿਰ ਉਹਦੇ ਉੱਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ। ਮਸਤਕ ਹੋਵੇ ਲਿਖਿਆ, ਜਿਹਦੇ ਮੱਥੇ ਤੇ ਸ਼ੁਭ ਕਰਮ ਲਿਖਿਆ ਹੁੰਦਾ, ਉਹ ਸਤਸੰਗਤ ਵਿੱਚ ਆ ਜਾਂਦਾ, ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲੈਂਦਾ, ਤੇ ਫਿਰ ਉਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
ਤੋਸਾ ਦਿੱਚੈ ਸਚ ਨਾਮ ਨਾਨਕ ਮਹਿਮਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਨਾਨਕ ਮਹਿਮਾਣੀ, ਅਸੀਂ ਤਾਂ ਮਹਿਮਾਨ ਹਾਂ, ਅਸੀਂ ਤਾਂ ਪ੍ਰਾਹੁਣੇ ਹਾਂ। ਹੁਣ ਕਿਸੇ ਦੇ ਘਰ ਕੋਈ ਪ੍ਰਾਹੁਣਾ ਆ ਜਾਵੇ ਨਾ, ਤੇ ਫਿਰ ਉਹਦੀ ਬੜੀ ਆਓ ਭਗਤ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਤੋਸਾ ਦਿੱਚੈ ਸਚ ਨਾਮ, ਹੇ ਵਾਹਿਗੁਰੂ ਜੀ, ਮੈਂ ਵੀ ਤੁਹਾਡੇ ਦਰ ਦਾ ਮਹਿਮਾਨ ਹਾਂ, ਮੈਨੂੰ ਵੀ ਕੁਛ ਖਾਣ ਲਈ ਚਾਹੀਦਾ। ਉਹ ਕੀ ਹੈ? ਤੋਸਾ ਦਿੱਚੈ ਸਚ ਨਾਮ, ਮੈਨੂੰ ਸੱਚੇ ਨਾਮ ਦਾ ਤੋਸਾ ਬਖਸ਼ਿਸ਼ ਕਰ ਦਿਓ। ਜਿਹੜਾ ਤੋਸਾ ਹੈ ਉਹ ਇੱਕ ਐਸਾ ਸਨਿਗਧ ਪਦਾਰਥ ਹੈ, ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਪੈਦਲ ਸਫ਼ਰ ਕਰਦੇ ਸਨ। ਦੇਸੀ ਘਿਓ, ਮੈਦਾ ਅਤੇ ਖੰਡ ਇੱਕੋ ਜੀ ਪਾ ਕੇ, ਅਤੇ ਫਿਰ ਉਹ ਇੱਕ ਐਸਾ ਉਹ ਪਦਾਰਥ ਤਿਆਰ ਕਰਦੇ ਸਨ, ਅਤੇ ਉਹਨੂੰ ਤੋਸਾ ਆਖਿਆ ਜਾਂਦਾ ਸੀ। ਜਿਵੇਂ ਫਰਜ਼ ਕਰੋ ਆਪਾਂ ਹੁਣ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ, ਜਾਂ ਕੋਈ ਖੋਆ ਜਾਂ ਪੰਜੀਰੀ ਤਿਆਰ ਕੀਤੀ ਜਾਂਦੀ ਹੈ, ਅਤੇ ਉਹ ਜਿਹੜਾ ਘਿਓ ਖੰਡ ਮੈਦੇ ਤੋਂ ਤਿਆਰ ਹੋਇਆ ਇੱਕ ਪਦਾਰਥ ਸੀ, ਅਤੇ ਜਿਹਨੂੰ ਆਮ ਜਿਹੜੇ ਮੁਸਾਫਰ ਉਹ ਨਾਲ ਰੱਖਦੇ ਸਨ। ਕਿਉਂ? ਉਹ ਇੱਕ ਬੜੀ ਪੌਸ਼ਟਿਕ ਤੇ ਤਾਕਤਵਰ ਖੁਰਾਕ ਹੁੰਦੀ ਸੀ। ਉਹਨੂੰ ਛਕਣ ਦੇ ਨਾਲ ਸਰੀਰ ਨੂੰ ਬਲ ਵੀ ਮਿਲਦਾ ਸੀ ਤੇ ਭੁੱਖ ਪਿਆਸ ਵੀ ਨਹੀਂ ਸੀ ਲੱਗਦੀ। ਇਸ ਲਈ ਸਫ਼ਰ ਕਰਨ ਵਾਸਤੇ ਉਹ ਤੋਸੇ ਦੀ ਲੋੜ ਪੈਂਦੀ ਹੈ। ਤੇ ਖਾਸ ਕਰਕੇ ਸਾਡਾ ਇੱਕ ਇਹ ਵੀ ਰਿਵਾਜ ਸੀ, ਜਦੋਂ ਕੋਈ ਪ੍ਰਾਹੁਣਾ ਸਾਡੇ ਘਰ ਆਉਂਦਾ ਸੀ, ਤੋਸਾ ਦਿੱਚੈ ਸੱਚ ਨਾ, ਤੇ ਉਹਨੂੰ ਘਰ ਦੇ ਵਿੱਚ ਚੂਰੀ ਕੁੱਟ ਕੇ ਖਵਾਈ ਜਾਂਦੀ ਸੀ। ਚੂਰੀ ਨੂੰ ਵੀ ਤੋਸਾ ਕਈ ਵਿਦਵਾਨਾਂ ਨੇ ਲਿਖਿਆ। ਤੋਸਾ ਦਿੱਚੈ ਸੱਚ ਨਾ ਨਾਨਕ ਮਹਿਮਾਨੀ, ਮਹਾਰਾਜ ਅਸੀਂ ਵੀ ਤੁਹਾਡੇ ਘਰ ਦੇ ਤੁਹਾਡੇ ਦਰ ਦੇ ਮਹਿਮਾਨ ਹਾਂ, ਤੇ ਕਿਰਪਾ ਕਰੋ ਸਾਨੂੰ ਇਹ ਨਾਮ ਦਾ ਤੋਸਾ ਦੇ ਦਿਓ। ਇਹ ਜਿਹੜਾ ਨਾਮ ਦਾ ਅੰਮ੍ਰਿਤ ਰੂਪ ਭੋਜਨ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਹਜ਼ੂਰ ਕਹਿੰਦੇ ਨੇ ਵੀ ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਘਰ ਦੇ ਮਹਿਮਾਨ ਹਾਂ, ਪ੍ਰਾਹੁਣੇ ਹਾਂ, ਤੇ ਸਾਨੂੰ ਇਹ ਨਾਮ ਦਾ ਤੋਸਾ ਦੇ ਦਿਓ।
ਸਲੋਕ ਮਹੱਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸਾਂ ਦੇਖਿਆ ਹੈ ਜਿਹੜੇ ਮਾਇਆਧਾਰੀ ਲੋਕ ਨੇ ਉਹਨਾਂ ਦੇ ਕੋਲ ਬੜਾ ਸੁੱਖ ਹੁੰਦਾ ਹੈ, ਅਤੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਕੋਲ ਬਹੁਤੇ ਦੁੱਖ ਹੁੰਦੇ ਨੇ, ਇਹਦਾ ਕੀ ਕਾਰਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਤੁਹਾਡੇ ਮਨ ਦਾ ਹੀ ਭੁਲੇਖ ਹੈ। ਯਾਦ ਰੱਖੋ, ਮਾਇਆਧਾਰੀਆਂ ਦੀ ਹਾਲਤ ਕੀ ਹੁੰਦੀ ਹੈ? ਸਤਿਗੁਰੂ ਉਹ ਬਿਆਨ ਕਰਦੇ ਹਨ, ਅੰਤਰ ਚਿੰਤਾ ਨੈਣੀ ਸੁਖੀ। ਮਾਇਆਧਾਰੀ ਨੈਣੀ ਸੁਖੀ, ਅੱਖਾਂ ਦੇ ਨਾਲ ਦੇਖਣ ਵਾਸਤੇ ਤਾਂ ਸੁਖੀ ਜ਼ਰੂਰ ਪ੍ਰਤੀਤ ਹੁੰਦੇ ਨੇ, ਪਰ ਉਹਨਾਂ ਦੇ ਅੰਦਰ ਚਿੰਤਾ ਦਾ ਰੋਗ ਹੁੰਦਾ ਹੈ। ਉਹ ਤਾਂ ਵਿਚਾਰੇ ਰਾਤ ਨੂੰ ਸੌਂ ਵੀ ਨਹੀਂ ਸਕਦੇ, ਕੋਈ ਦਵਾਈਆਂ ਲੈਂਦੇ ਨੇ, ਕੋਈ ਇੰਜੈਕਸ਼ਨ ਲਾਉਂਦੇ ਨੇ, ਤਾਂ ਵੀ ਨੀਂਦ ਨਹੀਂ ਆਉਂਦੀ। ਇਹ ਮਾਇਆ ਦੇ ਸਾਰੇ ਪੁਆੜੇ ਨੇ ਨਾ, ਗਰੀਬ ਆਦਮੀ ਸੁੱਖ ਦੀ ਨੀਂਦਰ ਸੌਂ ਤੇ ਲੈਂਦਾ ਹੈ। ਹਜ਼ੂਰ ਕਹਿੰਦੇ ਨੇ ਮਾਇਆਧਾਰੀ ਦੀ ਇਹ ਮਾਨਸਿਕ ਅਵਸਥਾ ਇਹ ਹੁੰਦੀ ਹੈ, ਅੰਤਰ ਚਿੰਤਾ, ਉਹਦੇ ਅੰਦਰ ਚਿੰਤਾ ਹੁੰਦੀ ਹੈ। ਚਿੰਤਾ ਨੂੰ ਸਿਆਣਿਆਂ ਨੇ ਚਿਖਾ ਦੇ ਸਮਾਨ ਲਿਖਿਆ, ਚਿੰਤਾ ਚਿਖਾ ਬਰਾਬਰੇ। ਇਹ ਜਿਹੜੀ ਚਿੰਤਾ ਹੈ ਚਿਖਾ ਦੇ ਬਰਾਬਰ ਹੈ, ਪਰ ਕਹਿੰਦੇ ਨੇ ਚਿਖਾ ਤੇ ਇੱਕ ਦਿਨ ਹੀ ਸਾੜਦੀ ਹੈ, ਪਰ ਚਿੰਤਾ ਰੋਜ਼ ਰੋਜ਼ ਸਾਨੂੰ ਸਾੜਦੀ ਰਹਿੰਦੀ ਹੈ। ਮਾਇਆਧਾਰੀਆਂ ਨੂੰ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਉਹਨਾਂ ਨੂੰ ਚਿੰਤਾ ਦਾ ਰੋਗ ਹੁੰਦਾ, ਚਿੰਤਾ ਇੱਕ ਮਾਨਸਿਕ ਰੋਗ ਹੈ। ਹਜ਼ੂਰ ਕਹਿੰਦੇ ਨੇ ਮਾਇਆਧਾਰੀ ਅੰਤਰ ਚਿੰਤਾ, ਉਹ ਅੰਦਰ ਚਿੰਤਾ ਰੋਗ ਦਾ ਸ਼ਿਕਾਰ ਹੁੰਦਾ, ਬਿਮਾਰ ਹੁੰਦਾ, ਮਾਨਸਿਕ ਰੋਗੀ ਹੁੰਦਾ, ਨੈਣੀ ਸੁਖੀ, ਉਹ ਅੱਖਾਂ ਦੇ ਨਾਲ ਦੇਖਣ ਮਾਤਰ ਸੁਖੀ ਪ੍ਰਤੀਤ ਹੁੰਦਾ। ਸਾਡੀਆਂ ਅੱਖਾਂ ਭੁਲੇਖਾ ਖਾ ਜਾਂਦੀਆਂ ਨੇ ਵੀ ਸ਼ਾਇਦ ਮਾਇਆਧਾਰੀ ਬਹੁਤੇ ਸੁਖੀ ਨੇ, ਪਰ ਸਤਿਗੁਰੂ ਕਹਿੰਦੇ ਨੇ ਉਹ ਤੇ ਚਿੰਤਾ ਦੀ ਚਿਖਾ ਤੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਤੇ ਰਾਤਰੀ ਨੀਂਦ ਵੀ ਨਹੀਂ ਆਉਂਦੀ। ਮੂਲ ਨਾ ਉਤਰੈ ਭੁੱਖ, ਤੇ ਫਿਰ ਮੂਲੋਂ ਉਹਨਾਂ ਦੇ ਮਨ ਦੀ ਭੁੱਖ ਉਤਰਦੀ ਨਹੀਂ ਹੈ। ਸਹਿਸ ਖਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ। ਇਹ ਮਾਇਆਧਾਰੀਆਂ ਦੇ ਮਨ ਦੀ ਭੁੱਖ ਦੀ ਗੱਲ ਹੈ। ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਜੇ ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਵੀ ਉਹਨਾਂ ਦੇ ਅੱਗੇ ਰੱਖ ਦਿਓ ਤਾਂ ਵੀ ਉਹਨਾਂ ਦਾ ਮਨ ਨਹੀਂ ਰੱਜਦਾ। ਮੂਲ ਨਾ ਉਤਰੈ ਭੁੱਖ। ਮਾਇਆਧਾਰੀ ਦੇਖਣ ਵਾਸਤੇ ਸੁਖੀ ਜ਼ਰੂਰ ਲੱਗਦੇ ਨੇ, ਪਰ ਅੰਦਰੋਂ ਚਿੰਤਾ ਦੀ ਚਿਖਾ ਤੇ ਪਏ ਸੜਦੇ ਨੇ। ਉਹਨਾਂ ਦੇ ਮਨ ਦੀ ਜਿਹੜੀ ਭੁੱਖ ਹੈ, ਆਸਾ ਤ੍ਰਿਸ਼ਨਾ ਦੀ ਭੁੱਖ, ਉਹ ਕਦੇ ਵੀ ਉਤਰਦੀ ਨਹੀਂ ਹੈ।
ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁੱਖ।
ਲੋ ਹਜ਼ੂਰ ਕਹਿੰਦੇ ਨੇ ਭਾਈ ਅਸਲੀ ਵਾਸਤਵ ਸਿਧਾਂਤ ਦੀ ਗੱਲ ਇਹ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਨਹੀਂ ਲੈਂਦਾ। ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਹੀ ਦੁੱਖ ਦੂਰ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਤਿਗੁਰੂ ਦੇ ਵਚਨ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਵਾਹਿਗੁਰੂ ਦਾ ਨਾਮ ਹੀ ਹੈ ਜੋ ਸਾਰੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ, ਨਹੀਂ ਤੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਨਹੀਂ ਦੂਰ ਹੋਇਆ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤ ਕਰੇ ਨਗਰ ਵਿੱਚ ਗਏ। ਉੱਥੇ ਇੱਕ ਬਹੁਤ ਵੱਡਾ ਧਨਾੜ ਆਦਮੀ ਰਹਿੰਦਾ ਸੀ, ਜਿਹਦਾ ਬਹੁਤ ਸਾਰਾ ਕਾਰੋਬਾਰ ਵੀ ਸੀ, ਕੋਠੀਆਂ ਬੰਗਲੇ ਜ਼ਮੀਨ ਜਾਇਦਾਦ ਦਾ ਕੋਈ ਅੰਤ ਨਹੀਂ ਸੀ। ਮਾਇਆ ਵੀ ਧਰ ਧਰ ਕੇ ਭੁੱਲਦਾ ਸੀ, ਬੇਅੰਤ ਨੌਕਰ ਚਾਕਰ ਅੱਗੇ ਪਿੱਛੇ ਕੰਮ ਕਰਦੇ ਸਨ। ਤੇ ਉਹਨੂੰ ਵੇਖ ਕੇ ਭਾਈ ਮਰਦਾਨਾ ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਇੱਥੇ ਆ ਕੇ ਤੁਹਾਡੀ ਬਾਣੀ ਝੂਠੀ ਹੋ ਗਈ ਲੱਗਦੀ ਹੈ। ਸਤਿਗੁਰੂ ਕਹਿਣ ਲੱਗੇ, ਕਿਵੇਂ ਹੋ ਸਕਦਾ, ਇਹ ਧੁਰ ਕੀ ਬਾਣੀ ਹੈ, ਇਹ ਉਸ ਨਿਰੰਕਾਰ ਦੀ ਬਾਣੀ ਹੈ, ਇਹ ਝੂਠੀ ਨਹੀਂ ਹੋ ਸਕਦੀ। ਕਹਿੰਦਾ ਮਹਾਰਾਜ ਤੁਸੀਂ ਇਹ ਗੱਲ ਆਖੀ ਹੈ ਵੀ ਨਾਮ ਤੋਂ ਬਿਨਾਂ ਦੁੱਖ ਨਹੀਂ ਦੂਰ ਹੁੰਦਾ, ਪਰ ਉਹ ਸਾਹਮਣੇ ਸ਼ਾਹੂਕਾਰ ਬੈਠਾ ਹੈ, ਉਹਦੇ ਕੋਲ ਨਾਮ ਜਪਣ ਦਾ ਸਮਾਂ ਹੀ ਨਹੀਂ, ਦਿਨ ਰਾਤ ਮਾਇਆ ਦੀਆਂ ਗਟੀਆਂ ਗਿਣਦਾ ਰਹਿੰਦਾ, ਤੇ ਉਹਨੂੰ ਇੰਨਾ ਸੁੱਖ ਰੱਬ ਨੇ ਦੇ ਦਿੱਤਾ ਹੈ ਤੇ ਉਹ ਮਾਇਆ ਧਰ ਧਰ ਕੇ ਭੁੱਲਦਾ, ਬੇਅੰਤ ਨੌਕਰ ਚਾਕਰ ਅੱਗੇ ਪਿੱਛੇ ਤੁਰੇ ਫਿਰਦੇ ਨੇ। ਸਤਿਗੁਰੂ ਕਹਿਣ ਲੱਗੇ, ਤੂੰ ਉਹਨੂੰ ਉੱਪਰੋਂ ਵੀ ਵੇਖ ਰਿਹਾ ਹੈ, ਅੰਦਰੋਂ ਵੀ ਜਾ ਕੇ ਵੇਖ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰਿਆ ਭੁੱਖ। ਭਾਈ ਮਰਦਾਨਾ ਕਹਿਣ ਲੱਗਾ, ਇੰਨਾ ਸੁੱਖ ਰੱਬ ਨੇ ਇਹਨੂੰ ਦਿੱਤਾ, ਇਹਨੂੰ ਦੁੱਖ ਕਿੱਥੇ ਹੋਣਾ ਕੋਈ ਯਾਦ? ਕਹਿੰਦੇ ਪੁੱਛ ਕੇ ਤਾਂ ਵੇਖ। ਜਦੋਂ ਭਾਈ ਮਰਦਾਨੇ ਨੇ ਜਾ ਕੇ ਪੁੱਛਿਆ, ਉਹਦੀਆਂ ਭੁੱਬਾਂ ਨਿਕਲ ਗਈਆਂ, ਤਾਹਾਂ ਮਾਰਨ ਲੱਗ ਪਿਆ। ਕਹਿਣ ਲੱਗਾ, ਜਿੰਨਾ ਮੈਂ ਦੁਖੀ ਹਾਂ ਦੁਨੀਆਂ ਦੇ ਵਿੱਚ ਹੋਰ ਕੋਈ ਦੁਖੀ ਹੋ ਹੀ ਨਹੀਂ ਸਕਦਾ, ਇਹ ਮਾਇਆਧਾਰੀਆਂ ਦੀ ਗੱਲ ਹੈ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਗ੍ਰਹਿਣ ਕੀਤੀ ਤੇ ਫਿਰ ਇਹਨੂੰ ਅਸਲੀ ਜੀਵਨ ਦਾ ਆਨੰਦ ਪ੍ਰਾਪਤ ਹੋਇਆ। ਨਾਨਕ ਲੱਦਾ ਤਿੰਨ ਸੁਆਓ, ਜਿੰਨਾ ਸਤਿਗੁਰ ਭੇਟਿਆ, ਗੁਰੂ ਦੇ ਚਰਨਾਂ ਦੇ ਵਿੱਚ ਹੀ ਆ ਕੇ ਅਸਲੀ ਸੁੱਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ, ਸੱਚੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਦੂਰ ਨਹੀਂ ਹੋ ਸਕਿਆ।
ਮਹੱਲਾ ਪੰਜਵਾਂ, ਮੁੱਠੜੇ ਸੇ ਸਾਥ ਜਿੰਨੀ ਸੱਚ ਨਾ ਲੱਦਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਲੋ ਗੁਰਮੁਖੋ ਅਸੀਂ ਇਸ ਸੰਸਾਰ ਦੇ ਵਿੱਚ ਵਪਾਰੀ ਬਣ ਕੇ ਆਏ ਹਾਂ। ਹਜ਼ੂਰ ਦੇ ਬਚਨ ਹੈ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਵਹਿ ਨਾਲ, ਮੁੱਛੜੇ ਸੇਈ ਸਾਥ ਜਿੰਨੀ ਸੱਚ ਨਾ ਲੱਦਿਆ। ਜਿਨ੍ਹਾਂ ਵਪਾਰੀਆਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਦੇ ਵੱਖਰ ਨੂੰ ਨਹੀਂ ਲੱਦਿਆ, ਤੇ ਫਿਰ ਕੀ ਹੁੰਦਾ? ਮੁੱਛੜੇ ਸੇਈ ਸਾਥ, ਸਾਥ ਦਾ ਅਰਥ ਹੈ ਬੇੜੀ ਦੇ ਪੂਰ ਨੂੰ ਸਾਥ ਕਹਿੰਦੇ ਨੇ, ਇਹਦਾ ਮਤਲਬ ਹੈ ਉਹ ਪੂਰਾਂ ਦੇ ਪੂਰ ਲੁੱਟੇ ਗਏ ਨੇ। ਜਿਨ੍ਹਾਂ ਨੇ ਸੱਚੇ ਨਾਮ ਨੂੰ ਨਹੀਂ ਨਾ ਲੱਦਿਆ ਤੇ ਫਿਰ ਉਹ ਪੂਰਾਂ ਦੇ ਪੂਰ ਲੁੱਟੇ ਗਏ ਨੇ। ਇੱਕ ਥਾਂ ਤੇ ਸਤਿਗੁਰੂ ਦੇ ਬੜੇ ਅਮੋਲਕ ਬਚਨ ਹਨ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿਨ ਜਮਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਅੱਜ ਜਿੰਨੇ ਵੀ ਦਿਖਾਵੇ ਦੇ ਲੋਕੀ ਧਰਮ ਕਰਮ ਪੁੰਨ ਦਾਨ ਪੂਜਾ ਪਾਠ ਤੀਰਥ ਇਸ਼ਨਾਨ ਵਰਤ ਆਦਿਕ ਰੱਖਦੇ ਹਨ, ਇਹਨਾਂ ਨੂੰ ਤੇ ਜਮ ਜਗਾਤੀ ਰੱਸੇ ਵਿੱਚ ਹੀ ਲੁੱਟ ਲੈਂਦੇ ਨੇ, ਮੁੱਠੜੇ ਸੇਈ ਸਾਥ। ਤੇ ਜਿਨ੍ਹਾਂ ਕੋਲੇ ਸੱਚਾ ਨਾਮ ਹੁੰਦਾ ਹੈ, ਤੇ ਸੱਚਾ ਨਾਮ ਇਹ ਸ਼ਾਹੀ ਮਾਲ ਹੈ, ਇਹ ਸ਼ਾਹੀ ਖਜ਼ਾਨਾ ਹੈ। ਜਿਵੇਂ ਆਮ ਕੋਈ ਵਪਾਰੀ ਕੋਈ ਕੰਮ ਕਰੇ ਤੇ ਉਹਨੂੰ ਸਰਕਾਰ ਦਾ ਟੈਕਸ ਦੇਣਾ ਪੈਂਦਾ, ਤੇ ਜਿਹੜਾ ਸਰਕਾਰ ਦਾ ਆਪਣਾ ਖਜ਼ਾਨਾ ਹੋਵੇ ਉਹਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਹੋਰ ਧਰਮ ਕਰਮ ਨੇ, ਤੀਰਥ ਬਰਤ ਇਸ਼ਨਾਨ ਆਦਿਕ ਸਾਧਨ ਨੇ, ਬਈ ਉਹ ਤੇ ਇਸ ਤਰ੍ਹਾਂ ਨੇ ਜਿਵੇਂ ਕੋਈ ਵਪਾਰੀ ਦਾ ਆਪਣਾ ਮਾਲ ਹੋਵੇ ਉਹਦੇ ਉੱਤੇ ਜਮਾਂ ਦੀ ਜਗਾਤ ਲੱਗਦੀ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮਜਾ ਗਾਤੀ ਲੁੱਟੈ, ਤੇ ਜਿਹੜਾ ਵਾਹਿਗੁਰੂ ਦਾ ਨਾਮ ਇਹ ਸਰਕਾਰੀ ਖਜ਼ਾਨਾ ਹੈ, ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਮੁਖੋ ਮੁੱਠੜੇ ਸੇਈ ਸਾਥ ਜਿੰਨੀ ਸੱਚ ਨਾ ਲੱਦਿਆ। ਜਿਨ੍ਹਾਂ ਨੇ ਸੱਚੇ ਨਾਮ ਦਾ ਵੱਖਰ ਨਹੀਂ ਲੱਦਿਆ, ਬਈ ਉਹ ਤੇ ਰਸਤੇ ਦੇ ਵਿੱਚ ਪੂਰਾਂ ਦੇ ਪੂਰ ਲੁੱਟੇ ਜਾਂਦੇ ਹਨ। ਜਮ ਜਗਾਤੀ ਉਹਨਾਂ ਦੇ ਕੋਲੋਂ ਪੁੰਨ ਦਾਨ ਧਰਮ ਕਰਮ ਰਸੇ ਦੇ ਵਿੱਚ ਹੀ ਲੁੱਟ ਕੇ ਲੈ ਜਾਂਦੇ ਹਨ। ਇਹ ਤਾਂ ਇਸ ਤਰ੍ਹਾਂ ਦੀ ਗੱਲ ਹੀ ਹੈ ਜਿਵੇਂ ਕੋਈ ਵਪਾਰੀ ਕੋਈ ਦੋ ਕਿਸਮ ਦਾ ਕੋਈ ਧੰਦਾ ਕਰਦਾ ਹੋਵੇ ਤੇ ਫਿਰ ਉਹ ਰਸਤੇ ਵਿੱਚ ਕਿਧਰੇ ਫਸ ਜਾਂਦਾ ਹੈ ਨਾ, ਤੇ ਫਿਰ ਪੁਲਿਸ ਵਾਲੇ ਸਾਰਾ ਕੁਝ ਖੋਹ ਲੈਂਦੇ ਹੈ। ਇਹ ਗੱਲ ਹੁੰਦੀ ਹੈ ਜਿਹੜਾ ਸੱਚਾ ਨਾਮ ਹੈ ਉਹ ਅਸਲੀ ਸਰਕਾਰੀ ਧਨ ਹੈ, ਉਹ ਵਾਈਟ ਮਨੀ ਵਾਂਗ ਹੈ, ਉਹਨੂੰ ਕੋਈ ਖਤਰਾ ਨਹੀਂ। ਤੇ ਜਿਹੜੀ ਬਲੈਕ ਮਨੀ ਹੁੰਦੀ, ਕਾਲਾ ਧਨ ਹੁੰਦਾ, ਉਹਦੀ ਫਿਰ ਚਿੰਤਾ ਹੁੰਦੀ ਹੈ। ਲੋ ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਇਹ ਸੱਚਾ ਧਨ ਹੈ। ਜਿਹਨੇ ਸੱਚੇ ਨਾਮ ਤੁਹਾਨੂੰ ਨਹੀਂ ਲੱਦਿਆ ਤੇ ਉਹ ਬਈ ਪੂਰਾਂ ਦੇ ਪੂਰ ਰਸਤੇ ਵਿੱਚ ਲੁੱਟੇ ਗਏ ਨੇ। ਅਥਵਾ ਇਹ ਵੀ ਅਰਥ ਕੁਛ ਵਿਦਵਾਨਾਂ ਨੇ ਕੀਤਾ ਹੈ, ਮੁੱਠੜੇ ਸੇਈ ਸਾਥ, ਵੀ ਇੱਥੇ ਵੀ ਕੁਝ ਠੱਗ ਨੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਜਿਨ੍ਹਾਂ ਨੇ ਸੱਚੇ ਨਾਮ ਨੂੰ ਨਹੀਂ ਨਾ ਲੱਦਿਆ ਤੇ ਜਿਹੜੇ ਉਹਨਾਂ ਦੇ ਪਾਸ ਜਿਹੜਾ ਉਹਨਾਂ ਦੇ ਪਾਸ ਸ਼ੁਭ ਗੁਣਾਂ ਦਾ ਸਰਮਾਇਆ ਹੈ, ਤੇ ਉਹ ਇਹ ਜਿਹੜੇ ਪੰਜ ਠੱਗ ਨੇ ਰਾਜ ਮਾਲ ਰੂਪ ਜਾਤ ਇਹ ਉਹਨਾਂ ਦਾ ਲੁੱਟ ਲੈਂਦੇ ਹਨ।
ਨਾਨਕ ਸੇ ਸਾਬਾਸ ਜਿਨੀ ਗੁਰ ਮਿਲ ਇੱਕ ਪਛਾਣਿਆ।
ਲੋ ਹਜ਼ੂਰ ਕਹਿੰਦੇ ਭਾਈ ਉਹਨਾਂ ਨੂੰ ਸ਼ਾਬਾਸ਼ ਹੈ, ਉਹ ਵਧਾਈ ਦੇ ਪਾਤਰ ਨੇ, ਉਹ ਧੰਤਾ ਯੋਗ ਨੇ ਜਿਨੀ ਗੁਰਮਿਲ ਇੱਕ ਪਛਾਣਿਆ, ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ ਗੁਰੂ ਨੂੰ ਮਿਲ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਹੈ, ਜਿਨ੍ਹਾਂ ਨੇ ਗੁਰੂ ਦੇ ਨਾਲ ਮਿਲ ਕੇ ਇੱਕ ਓਅੰਕਾਰ ਨੂੰ ਪਛਾਣ ਲਿਆ ਹੈ, ਬਈ ਉਹਨਾਂ ਗੁਰਮੁਖਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਔਰ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ।
ਪਾਉੜੀ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ।
ਲਓ ਹੁਣ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਭ ਤੋਂ ਚੰਗਾ ਅਸਥਾਨ ਕਿਹੜਾ ਹੈ? ਪਹਿਲਾਂ ਆਖਿਆ ਸਭ ਤੋਂ ਦਿਨ ਕਿਹੜਾ ਚੰਗਾ, ਰੁੱਤ ਕਿਹੜੀ ਚੰਗੀ ਹੈ, ਪਰ ਹੁਣ ਇੱਥੇ ਕਹਿੰਦੇ ਨੇ ਵੀ ਉਹ ਥਾਂ ਕਿਹੜਾ ਚੰਗਾ ਹੈ। ਲਓ ਹੁਣ ਕੋਈ ਕਹਿੰਦਾ ਬਈ ਫਲਾਨਾ ਥਾਂ ਬਹੁਤ ਸੋਹਣਾ ਹੈ, ਕੋਈ ਕਹਿੰਦਾ ਤਾਜ ਮਹਿਲ ਚੰਗਾ, ਕੋਈ ਕਹਿੰਦਾ ਵਿਕਟੋਰੀਆ ਬਹੁਤ ਚੰਗਾ, ਕੋਈ ਕਿਸੇ ਥਾਂ ਦਾ ਨਾਂ ਲੈਂਦਾ, ਕੋਈ ਕਿਸੇ ਥਾਂ ਦਾ ਨਾਂ ਲੈਂਦਾ, ਪਰ ਸਤਿਗੁਰੂ ਕਹਿੰਦੇ ਨੇ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਵਾਹਿਗੁਰੂ ਦੇ ਪਿਆਰੇ ਬੈਠ ਜਾਂਦੇ ਨੇ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਲ ਸੋਇਨ ਚੋ ਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੁਏਂ ਦਾ, ਸਹੀ ਨਗਰ ਉਜਾੜੀ ਜੀਓ, ਜਿੱਥੇ ਰੱਬ ਦੇ ਪਿਆਰੇ ਬੈਠ ਜਾਂਦੇ ਨੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਉਹੀ ਥਾਨ ਸੁਹਾਵਨਾ ਬਣ ਜਾਂਦਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਅਥਵਾ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦਿਖਿਆ ਜਾਏ। ਇਸ ਲਈ ਜਿੱਥੇ ਰੱਬ ਦੇ ਪਿਆਰੇ ਆ ਕੇ ਬੈਠਦੇ ਨੇ, ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਜਾਂਦੇ ਨੇ, ਉਹ ਸਥਾਨ ਸੁਹਾਵਣਾ ਬਣ ਜਾਂਦਾ ਹੈ।
ਉਹ ਸੇਵਨ ਸਮਰਤ ਆਪਣਾ ਬਿਨਸੈ ਸਭ ਮੰਦਾ।
ਲੋ ਹਜ਼ੂਰ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਉੱਥੇ ਬੈਠ ਕੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ। ਸੇਵਾ ਤੋਂ ਮੁਰਾਦ ਹੈ ਸਿਮਰਨ ਦੀ। ਹਰ ਸੇਵਾ ਮੈਂ ਪਰਮ ਨਿਦਾਨ, ਹਰ ਸੇਵਾ ਮੁਖੀ ਅੰਮ੍ਰਿਤ ਨਾ। ਵਾਹਿਗੁਰੂ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ। ਹਜ਼ੂਰ ਕਹਿੰਦੇ ਨੇ ਉਹ ਸੇਵਨ ਸਮਰਥ ਆਪਣਾ, ਉਹ ਸਰਵ ਸ਼ਕਤੀਮਾਨ। ਸਮਰਥ ਦਾ ਅਰਥ ਹੈ ਸਰਵ ਸ਼ਕਤੀਮਾਨ। ਉਹ ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਹਨ ਬਿਨਸਾ ਸਾ ਮੰਦਾ, ਤੇ ਜਿੱਥੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਬਿਨਸਾ ਸਾ ਮੰਦਾ। ਉੱਥੋਂ ਦਾ ਜਿਹੜਾ ਮੰਦਾ ਦਾ ਅਰਥ ਹੈ ਵੀ ਬੁਰਾ ਪ੍ਰਭਾਵ ਹੈ, ਉਹ ਸਾਰਾ ਹੀ ਖਤਮ ਹੋ ਜਾਂਦਾ। ਮਹਾਂਪੁਰਖ ਜਿਹੜੇ ਪਰਮੇਸ਼ਰ ਦੇ ਪਿਆਰੇ ਜਿੱਥੇ ਵੀ ਜਾ ਕੇ ਬੈਠਦੇ ਨੇ, ਉੱਥੇ ਜੰਗਲਾਂ ਵਿੱਚ ਮੰਗਣ ਲੱਗ ਜਾਂਦੇ ਨੇ। ਇੱਥੋਂ ਤੱਕ ਆ ਜਿਹੜੀਆਂ ਗੁਪਤ ਰੂਹਾਂ ਨੇ, ਭੂਤ ਪ੍ਰੇਤ ਆਦਿਕ, ਇਹ ਵੀ ਦੌੜ ਜਾਂਦੇ ਨੇ। ਉੱਥੇ ਸਭ ਕੁਛ ਜਿਹੜਾ ਮੰਦਾ ਹੈ ਨਾ, ਬੁਰਾ ਪ੍ਰਭਾਵ ਹੈ, ਉਹ ਸਾਰਾ ਹੀ ਖਤਮ ਹੋ ਜਾਂਦਾ ਹੈ।
ਪਤਿਤ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਨੂੰ ਵੀ ਉਦਾਹਰਨ ਵਾਲਾ ਹੈ। ਜਿਹੜੇ ਵੱਡੇ ਵੱਡੇ ਪਾਪੀ ਨੇ, ਵਾਹਿਗੁਰੂ ਨੇ ਉਧਾਰੇ ਨੇ। ਕਿਵੇਂ? ਨਾਮ ਦਾ ਸਦਕਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਵੇਖ ਲੋ, ਨਾਮ ਨੇ ਅਜਾ ਮਲ ਤੇ ਗਨਕਾ ਵਰਗਿਆਂ ਦਾ ਵੀ ਉਧਾਰ ਕੀਤਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ। ਪਤ ਤੇ ਉਧਾਰਨ ਪਾਰ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ। ਸੰਤ ਵੇਦ ਕਹੰਦਾ, ਸੰਤ ਵੀ ਇਹ ਗੱਲ ਕਹਿੰਦੇ ਨੇ, ਤੇ ਜਿਹੜਾ ਵੇਦ ਹੈ ਇਹ ਵੀ ਇਹੀ ਗੱਲ ਕਹਿੰਦਾ। ਵੇਦ ਹਿੰਦੂ ਧਰਮ ਦੇ ਸਰਵੋਤਮ ਧਰਮ ਗ੍ਰੰਥ ਮੰਨੇ ਹੋਏ ਨੇ, ਪਰ ਸਾਡੇ ਸਿੱਖਾਂ ਦਾ ਵੇਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਜਿਹੜੇ ਦੁਨੀਆਂ ਦੇ ਵੇਦ ਨੇ ਉਹ ਵੀ ਇਹ ਗੱਲ ਕਹਿੰਦੇ ਨੇ, ਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗਿਆਨ ਹੈ, ਇਹ ਵੀ ਇਹੀ ਗੱਲ ਕਹਿੰਦਾ ਹੈ ਵੀ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਾਪੀਆਂ ਨੂੰ ਉਧਾਰਨ ਵਾਲਾ ਹੈ।
ਭਗਤ ਵਸ਼ਲ ਤੇਰਾ ਬਿਰਧ ਹੈ ਜੁਗ ਜੁਗ ਵਰਤਨ ਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡਾ ਬਿਰਧ ਭਗਤ ਵਸ਼ਲ ਹੈ। ਭਗਤ ਵਸ਼ਲ ਤੋਂ ਮੁਰਾਦ ਹੈ ਭਗਤੀ ਨਾਲ ਪਿਆਰ ਕਰਨਾ। ਜਿਹੜੇ ਗੁਰਸਿੱਖ ਮਾਈ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਹਰ ਲੋੜ ਨੂੰ ਪੂਰੀ ਕਰਦੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਤ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪੁਚਾਇਆ। ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ, ਜੁਗ ਜੁਗ ਵਰਤੰਦਾ ਤੇ ਜੁਗਾਂ ਜੁਗਾਂ ਵਿੱਚ ਵਰਤਦਾ ਆ ਰਿਹਾ ਹੈ। ਸਤਯੁਗ ਤੋਂ ਲੈ ਕੇ ਤ੍ਰੇਤੇ, ਦੁਆਪਰ ਤੇ ਕਲਯੁਗ ਦੇ ਵਿੱਚ ਵੀ ਉਹ ਵਰਤ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ, ਜਿਹੜੇ ਵੀ ਭਗਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਆ ਕੇ ਰੱਖਿਆ ਕਰਦਾ ਹੈ। ਉਹਨਾਂ ਦੀ ਹਿਫਾਜ਼ਤ ਕਰਦਾ ਹੈ, ਉਹਨਾਂ ਦੀ ਹਰ ਲੋੜ ਪੂਰੀ ਕਰਦਾ ਹੈ, ਕਿਉਂਕਿ ਭਗਤ ਵਸ਼ਲ ਤੇਰਾ ਬਿਰਧ, ਉਹਦਾ ਬਿਰਧ ਹੀ ਭਗਤ ਵਸ਼ਲ ਹੈ। ਭਗਤੀ ਨਾਲ ਪਿਆਰ ਕਰਨਾ, ਭਗਤਾਂ ਦੀ ਰੱਖਿਆ ਕਰਨੀ, ਇਹ ਜੁਗਾਂ ਜੁਗਾਂ ਤੋਂ ਵਾਹਿਗੁਰੂ ਦਾ ਬਿਰਧ ਵਰਤਦਾ ਆ ਰਿਹਾ ਹੈ।
ਨਾਨਕ ਜਾ ਚਾ ਇਕ ਨਾਮ ਮਨ ਤਨ ਪਾਵਨ ਦਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜਾਚਾ ਏਕ ਨਾਮ, ਮੈਂ ਤੇ ਵਾਹਿਗੁਰੂ ਜੀ ਆਪ ਜੀ ਦੇ ਪਾਸੋਂ ਸਿਰਫ ਇੱਕ ਨਾਮ ਹੀ ਮੰਗਦਾ ਹਾਂ। ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਜਦੋਂ ਮਨੁੱਖ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਨਾ, ਤੇ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਇਸ ਲਈ ਸਤਿਗੁਰੂ ਕਹਿੰਦੇ ਨੇ, ਮੰਗਣ ਮੰਗ ਤਾਂ ਇੱਕ ਹੈ ਮੰਗ, ਜੇ ਮੰਗ ਮੰਗਣੀ ਹੈ ਤੇ ਕੋਈ ਇਹੋ ਜਿਹੀ ਮੰਗ ਮੰਗ ਲਓ ਜਿਹਦੇ ਨਾਲ ਸਭ ਕੁਛ ਪ੍ਰਾਪਤ ਹੋ ਜਾਵੇ। ਨਾਨਕ ਜਾਂਦੇ ਪਰ ਹੈ ਪ੍ਰਾਕ, ਉਹ ਮੰਗ ਹੈ ਨਾਮ ਦੀ। ਨਾਨਕ ਜਾਚਾ ਏਕ ਨਾਮ, ਮਹਾਰਾਜ ਮੈਂ ਤੇ ਇੱਕ ਨਾਮ ਦੀ ਮੰਗ ਮੰਗਦਾ ਹਾਂ, ਨਾਮ ਦੀ ਯਾਚਨਾ ਕਰਦਾ ਹਾਂ, ਮੇਰੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿਓ। ਮਨ ਤਨ ਪਾ ਬੰਦਾ, ਮੇਰੇ ਮਨ ਤੇ ਤਨ ਦੇ ਵਿੱਚ ਇਹ ਨਾਮ ਹੀ ਪਾਉਂਦਾ ਹੈ, ਨਾਮ ਹੀ ਚੰਗਾ ਲੱਗਦਾ ਹੈ, ਨਾਮ ਹੀ ਸੁਖਾਉਂਦਾ ਹੈ। ਇਸ ਲਈ ਤੁਸੀਂ ਨਾਮ ਦੀ ਖੈਰ ਮੇਰੀ ਝੋਲੀ ਵਿੱਚ ਪਾ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਇਸ ਗੌੜੀ ਰਾਗ ਦੀ ਦੂਸਰੀ ਵਾਰ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਭਗਤ ਵਸ਼ਲ ਤੇਰਾ ਬਿਰਧ ਹੈ ਜੁਗ ਜੁਗ ਵਰਤਨ ਦਾ, ਨਾਨਕ ਜਾਚਾ ਇੱਕ ਨਾਮ ਮਨ ਤਨ ਪਾਵਨ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।